ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਘਰ ਗਿਆਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਖਾਏ ਹੋ ਮੇਟੈ, ਅਨ ਦਿਨ ਹਰ ਰਸ ਗੀਤ ਗਵਈਆ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਆਪੇ ਆਪ ਖਾਏ ਹੋ ਮੇਟੈ, ਅਨ ਦਿਨ ਹਰ ਰਸ ਗੀਤ ਗਵਈਆ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕਉ ਬਿਨ ਨਾਮੈਂ। ਗੁਰਮੁਖ ਹਰ ਹਰ ਪਾਠ ਪੜਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕਉ ਬਿਨ ਨਾਮੈਂ। ਗੁਰਮੁਖ ਹਰ ਹਰ ਪਾਠ ਪੜਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਕਰੁਣਾ ਨਿਧਾਨ ਦਇਆ ਦੇ ਸਾਗਰ ਜੁਗੋ ਜੁਗ ਅਟਲ, ਤਖਤ ਚਾਵਰ ਛਤਰ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਮੜਭਾਗੇ ਹੋ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪਹੁੰਚੇ, ਅੰਮ੍ਰਿਤ ਸਰੋਵਰਾਂ ਅੰਦਰ ਇਸ਼ਨਾਨ ਕਰਕੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰ ਕੀਤੇ ਹਨ। ਸਤਿਗੁਰੂ ਜੀ ਦੇ ਪਾਵਨ ਦਰ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਵਾਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਰੂਪ ਹੋਏ, ਸਮੁੱਚੀ ਲਕਾਈ ਨੂੰ ਸਤਿਗੁਰੂ ਜੀ ਨੇ ਜੋ ਅੱਜ ਫੁਰਮਾਨ ਪਵਿੱਤਰ ਹੁਕਮ ਬਖਸ਼ਿਸ਼ ਕੀਤਾ ਹੈ, ਸਤਿਗੁਰਾਂ ਦੇ ਉਸ ਹੁਕਮ ਦੀ, ਉਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਕਿ ਸਤਿਗੁਰੂ ਜੀ ਅੱਜ ਸਾਨੂੰ ਕੀ ਹੁਕਮ ਬਖਸ਼ਿਸ਼ ਕਰ ਰਹੇ ਨੇ, ਇਸ ਦੀ ਵਿਚਾਰ ਕਰਨ ਵਾਸਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਹੁਕਮ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਹਜ਼ੂਰੀ ਅੰਦਰ ਸਜ ਬੈਠੇ ਹੋ। ਆਓ ਆਪ ਸੰਗਤਾਂ ਆਸੀਸ ਦਿਓ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਦਾਸਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਹੁਕਮ ਦੀ ਵਿਚਾਰ ਆਪ ਕਰਵਾ ਲੈਣ। ਸਾਰੀ ਸੰਗਤ ਧਿਆਨ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ, ਕਿਉਂਕਿ ਦਾਸ ਅਕਸ਼ਰ ਸੰਗਤ ਨੂੰ ਬੇਨਤੀ ਕਰਦਾ ਕਿ ਸੰਗਤ ਜੀ, ਜਿੱਥੇ ਸਾਡਾ ਸਰੀਰ ਕਰਕੇ ਹਜ਼ੂਰੀ ਵਿੱਚ ਪਹੁੰਚਣਾ ਜ਼ਰੂਰੀ ਹੈ, ਉੱਥੇ ਸਾਡਾ ਮਨ ਕਰਕੇ ਵੀ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਸਾਡੇ ਸਰੀਰ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਨੇ ਤੇ ਮਨ ਸਾਡੇ ਜਿਹੜੇ ਨੇ ਉਹ ਆਪਣੇ ਕਾਰੋਬਾਰ ਕਰਦੇ ਹੋਣ। ਸੋ ਸਾਰੀ ਸੰਗਤ ਮਨ ਦੀ ਇਕਾਗਰਤਾ ਕਰਦੇ ਹੋਏ ਅਸੀਸ ਬਖਸ਼ੋ, ਰਸਨਾ ਪਵਿੱਤਰ ਕਰੋ, ਗੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਘਰ ਗਿਆਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰ ਜੀ ਦੇ ਬਖਸ਼ਿਸ਼ ਹੋਏ ਇਹ ਹੁਕਮ ਰੂਪ ਪਾਵਨ ਸ਼ਬਦ ਜੋ ਰਾਗ ਬਿਲਾਵਲ ਦੇ ਅੰਦਰ, ਧੰਨ ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ ਜੀ ਦੇ ਸੁਭਾਏ ਮਾਨ ਮੁੱਖ ਤੋਂ ਪ੍ਰਗਟ ਹੋਇਆ। ਬਿਲਾਵਲ ਮਹੱਲਾ ਚੌਥਾ, ਬਿਲਾਵਲ ਰਾਗ ਦਾ ਨਾਮ ਹੈ, ਮਹੱਲਾ ਗੁਰੂ ਸਰੀਰ ਚੌਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਇਹ ਸ਼ਬਦ ਅੱਠਾਂ ਬੰਦਾਂ ਵਾਲਾ ਹੈ, ਅਸ਼ਟਪਦੀਆ ਤੋਂ ਭਾਵ ਹੈ। ਅੱਠਾਂ ਬੰਦਾਂ ਦੇ ਵਿੱਚ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਹੈ। ਘਰ ਗਿਆਰਵਾਂ ਤੋਂ ਭਾਵ ਹੈ ਕਿ ਇਸ ਪਾਵਨ ਸ਼ਬਦ ਦਾ ਜਦੋਂ ਕੀਰਤਨ ਕਰਨਾ ਹੈ, ਗੁਰੂ ਕੇ ਰਾਗੀਆਂ ਨੇ, ਕੀਰਤਨੀ ਸਿੰਘਾਂ ਨੇ, ਸੁਰਤਾਲ ਦੇ ਗਿਆਰਵੇਂ ਘਰ ਦੇ ਵਿੱਚ ਇਸ ਦਾ ਗਾਇਨ ਕਰਨਾ ਹੈ। ਸਤਿਗੁਰੂ ਜੀ ਅੱਗੇ ਸੰਖੇਪ ਮੰਗਲ ਉਚਾਰਨ ਕਰਦੇ ਨੇ, ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਆਪੇ ਆਪ ਖਾਏ ਹੋ ਮੇਟੈ, ਆਨ ਦਿਨ ਹਰ ਰਸ ਗੀਤ ਗਵਈਆ।
ਸਤਿਗੁਰੂ ਜੀ ਸ਼ਬਦ ਦੇ ਆਰੰਭ ਦੇ ਅੰਦਰ ਜੋ ਸ਼ਬਦ ਦੀ ਦੂਸਰੀ ਪੰਕਤੀ ਹੈ, ਇਸ ਅੰਦਰ ਸਤਿਗੁਰੂ ਜੀ ਨੇ ਬਚਨ ਵਰਤ ਰਿਹਾ ਹੈ ਗੁਰਮੁਖ। ਇਸ ਪਾਵਨ ਸ਼ਬਦ ਦੇ ਅੰਦਰ ਗੁਰਮੁਖ ਦੀ ਅਵਸਥਾ, ਗੁਰਮੁਖ ਕੌਣ ਹੈ? ਜਿਨੇ ਆਪਣਾ ਆਪਾ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਹੈ, ਜਿਹੜਾ ਗੁਰੂ ਦੇ ਹੁਕਮ ਵਿੱਚ ਹੈ, ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਨ ਵਾਲਾ ਹੈ, ਉਹ ਗੁਰਮੁਖ ਹੈ। ਗੁਰਮੁਖ ਹੋ ਕੇ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਨੂੰ ਆਪਣੇ ਆਪੇ ਦੀ ਪਛਾਣ ਆਉਂਦੀ ਹੈ। ਬਿਨਾਂ ਗੁਰੂ ਦੀ ਸ਼ਰਨ ਪੈਣ ਤੋਂ, ਬਿਨਾਂ ਗੁਰੂ ਵੱਲ ਮੁੱਖ ਕਰਨ ਤੋਂ ਮਨੁੱਖ ਨੂੰ ਆਪਣੇ ਆਪੇ ਦੀ ਪਛਾਣ ਨਹੀਂ ਆਉਂਦੀ ਕਿ ਮੈਂ ਸੰਸਾਰ ਤੇ ਮਨੁੱਖਾ ਸਰੀਰ ਧਾਰਨ ਕਰਕੇ ਆਇਆ, ਮੇਰੇ ਇਸ ਜੀਵਨ ਦਾ ਪ੍ਰਯੋਜਨ ਕੀ ਹੈ, ਮੇਰੀ ਮੰਜ਼ਿਲ ਕਿਹੜੀ ਹੈ, ਮੈਂ ਕਿਸ ਮੰਜ਼ਿਲ ਤੇ ਪਹੁੰਚਣਾ ਹੈ, ਇਹ ਉਦੋਂ ਗਿਆਤ ਹੋਵੇਗਾ, ਇਹ ਉਦੋਂ ਸਮਝ ਵਿੱਚ ਆਵੇਗੀ ਕਿ ਮੈਂ ਸੰਸਾਰ ਤੇ ਕੀ ਕਰਨ ਆਇਆ। ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਸੁਚੇਤ ਵੀ ਕਰਦੇ ਨੇ ਕਿ ਇਨਸਾਨ ਤੂੰ ਪਰਮਾਤਮਾ ਦਾ ਸਰੂਪ ਹੈ, ਤੂੰ ਆਪਣੇ ਮੂਲ ਨੂੰ ਭੁੱਲਿਆ ਹੋਇਆ ਹੈ, ਤੂੰ ਆਪਣੇ ਮੂਲ ਨੂੰ ਪਛਾਣਨਾ ਕਰ। ਸਤਿਗੁਰੂ ਜੀ ਸਮਝਾਉਂਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਉਸ ਜੋਤ ਸਰੂਪ ਪਰਮਾਤਮਾ ਦੀ ਜੋਤ ਹੈ, ਤੂੰ ਉਹਦੀ ਅੰਸ਼ ਹੈ, ਤੂੰ ਆਪਣੇ ਸਰੂਪ ਨੂੰ ਪਛਾਣਨਾ ਕਰ। ਪਰ ਮਨੁੱਖ ਆਪਣੇ ਮੂਲ ਦੇ ਨਾਲ ਟੁੱਟਿਆ ਹੋਣ ਕਰਕੇ, ਕਿਉਂਕਿ ਜਿਹੜਾ ਦਰਖਤ ਦੇ ਨਾਲੋਂ ਫਲ ਟੁੱਟ ਜਾਂਦਾ ਹੈ ਨਾ, ਆਪਣੇ ਮੂਲ ਦੇ ਨਾਲੋਂ, ਦਰਖਤ ਦੇ ਨਾਲੋਂ ਟਾਹਣੀ ਟੁੱਟ ਜਾਂਦੀ ਹੈ, ਉਹ ਮੁਰਝਾ ਜਾਂਦੀ ਹੈ, ਸੁੱਕ ਜਾਂਦੀ ਹੈ। ਜਿਹੜਾ ਆਪਣੇ ਜੜ ਦੇ ਨਾਲ, ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਦਰਖਤ ਦੇ ਪੱਤੇ ਵੀ, ਉਹ ਦਰਖਤ ਦੀਆਂ ਟਾਹਣੀਆਂ ਵੀ, ਉਹ ਦਰਖਤ ਦੇ ਤਣੇ ਵੀ ਹਰੇ ਭਰੇ ਰਹਿੰਦੇ ਨੇ। ਇਸੇ ਤਰ੍ਹਾਂ ਮਨੁੱਖ ਦਾ ਮੂਲ ਹੈ ਪਰਮਾਤਮਾ। ਅਸੀਂ ਆਪਣੇ ਮੂਲ ਤੋਂ ਟੁੱਟ ਕੇ ਵਿਕਾਰਾਂ ਵਿੱਚ ਖਚਿਤ ਹੋ ਕੇ ਔਗਣ ਗੁਨਾਹ ਕਰਦੇ ਹਾਂ ਤੇ ਅਸੀਂ ਸਾਰਾ ਜੀਵਨ ਗੁਰੂ ਵੱਲ ਮੁੱਖ ਨਹੀਂ ਕਰਦੇ, ਗੁਰਮੁਖ ਨਹੀਂ ਬਣਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਮੂਲ ਦੇ ਨਾਲੋਂ ਟੁੱਟ ਕੇ ਸਮੁੱਚਾ ਜੀਵਨ ਦੁੱਖਾਂ ਦੇ ਵਿੱਚ, ਕਲੇਸ਼ਾਂ ਦੇ ਵਿੱਚ, ਵਿਸ਼ਿਆਂ ਵਿੱਚ, ਵਿਕਾਰਾਂ ਦੇ ਵਿੱਚ, ਔਗਣਾਂ ਦੇ ਵਿੱਚ ਬਤੀਤ ਕਰਕੇ ਇਹ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਾਂ। ਅਸੀਂ ਵਿਕਾਰਾਂ ਦੀ ਚੱਕੀ ਵਿੱਚ ਕਿਉਂ ਪੀਸ ਰਹੇ ਹਾਂ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਸੁੰਦਰ ਪ੍ਰਮਾਣ ਇੱਕ ਸਾਡੇ ਘਰ ਦਾ, ਆਮ ਘਰਾਂ ਦੇ ਵਿੱਚ, ਪ੍ਰਾਤਨ ਸਮਿਆਂ ਦੇ ਵਿੱਚ ਇਹ ਦ੍ਰਿਸ਼ਟਾਂਤ ਵੇਖਿਆ ਜਾਂਦਾ ਸੀ। ਜਦੋਂ ਪ੍ਰਾਤਨ ਸਮਿਆਂ ਦੇ ਅੰਦਰ ਸਾਡੀਆਂ ਮਾਤਾਵਾਂ ਬੀਬੀਆਂ ਘਰਾਂ ਦੇ ਵਿੱਚ ਚੱਕੀ ਪੀਸ ਕੇ, ਅਨਾਜ ਪੀਸ ਕੇ ਆਟਾ ਤਿਆਰ ਕਰਦੀਆਂ, ਚੱਕੀ ਘਰਾਂ ਦੇ ਵਿੱਚ ਪੀਸਦੀਆਂ, ਉਸ ਚੱਕੀ ਦਾ ਪ੍ਰਮਾਣ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਜੇ ਅਸੀਂ ਆਪਣੇ ਮੂਲ ਦੇ ਨਾਲ ਟੁੱਟ ਜਾਵਾਂਗੇ ਤੇ ਸਾਡਾ ਕੀ ਹਰਸ਼ ਹੋਵੇਗਾ। ਸਤਿਗੁਰੂ ਸਾਹਿਬ ਜੀ ਪਾਵਨ ਬਚਨ ਆਖਦੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਬਹਿਠ, ਜੋ ਦਰ ਰਹੇ ਸੋ ਉਭਰੈ, ਨਾਨਕ ਅਜਬ ਡਿੱਠ। ਸਤਿਗੁਰੂ ਜੀ ਆਖਦੇ ਦੋ ਚੱਕੀ ਦੇ ਪੁੜ ਨੇ, ਇੱਕ ਪੁੜ ਥੱਲੇ ਹੈ, ਦੋਵੇਂ ਪੁੜਾਂ ਨੂੰ ਜੋੜ ਕੇ ਮਾਈਆਂ ਬੀਬੀਆਂ ਚੱਕੀ ਪੀਠ ਪੀਸਣ ਵਾਸਤੇ ਬੈਠਦੀਆਂ ਨੇ, ਉਹਦੇ ਵਿੱਚ ਦਾਣੇ ਪਾਉਂਦੀਆਂ ਨੇ, ਉੱਪਰ ਵਾਲੇ ਪੁੜ ਨੂੰ ਘੁਮਾਉਂਦੀਆਂ ਨੇ ਤੇ ਉਹ ਦਾਣੇ ਦੋਵਾਂ ਚੱਕੀ ਦੇ ਪੁੜਾਂ ਵਿੱਚ ਆ ਕੇ ਪੀਸਦੇ ਜਾਂਦੇ ਨੇ, ਉਹਨਾਂ ਦਾ ਆਟਾ ਬਣਦਾ ਜਾਂਦਾ। ਸਤਿਗੁਰੂ ਜੀ ਨੇ ਸਮਝਾਉਣ ਵਾਸਤੇ ਸਾਨੂੰ ਇੱਥੇ ਦਸਤਾਂਤ ਦਿੱਤਾ, ਭਾਈ ਜੋ ਦਰ ਰਹੇ ਸੋ ਉਭਰੇ। ਜਿਹੜੇ ਦਾਣੇ ਉਸ ਚੱਕੀ ਦੇ ਕਿੱਲੇ ਦੇ ਆਲੇ ਦੁਆਲੇ ਰਹਿ ਗਏ, ਆਪਣੇ ਮੂਲ ਦੇ ਨਾਲ ਧੁਰੇ ਦੇ ਨਾਲ ਚੱਕੀ ਦੇ ਧੁਰੇ ਦੇ ਨਾਲ ਲੱਗੇ ਰਹੇ, ਉਹ ਪੀਸਣ ਤੋਂ ਬਚ ਗਏ। ਇਸੇ ਤਰ੍ਹਾਂ ਗੁਰੂ ਦੇ ਸਿੱਖ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਬਣ ਕੇ ਗੁਰੂ ਵੱਲ ਮੁਖ ਕਰਕੇ ਆਪਣੇ ਮੂਲ ਪਰਮਾਤਮਾ ਦੇ ਨਾਲ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੀ ਬਾਣੀ ਦੇ ਦੁਆਰਾ ਆਪਣੇ ਮੂਲ ਪਰਮਾਤਮਾ ਦੇ ਨਾਲ ਜੁੜਨਾ ਹੈ। ਇਹੋ ਹੀ ਮਨੋਰਥ ਹੈ ਮਨੁੱਖ ਦਾ। ਤੇ ਜੇ ਆਪਣੇ ਮੂਲ ਦੇ ਨਾਲੋਂ ਤੂੰ ਟੁੱਟ ਜਾਵੇਂਗਾ, ਗੁਰੂ ਦੀ ਸ਼ਰਨ ਰੂਪੀ ਧੁਰਾ ਛੱਡ ਦੇਵੇਂਗਾ, ਗੁਰੂ ਦਾ ਸ਼ਬਦ ਰੂਪੀ ਧੁਰਾ ਛੱਡ ਦੇਵੇਂਗਾ, ਤਾਂ ਤੇਰਾ ਵੀ ਉਹਨਾਂ ਦਾਣਿਆਂ ਵਾਲਾ ਹਾਲ ਹੋਵੇਗਾ ਜਿਹੜੇ ਚੱਕੀ ਦੇ ਦੋਵਾਂ ਪੁੜਾਂ ਦੇ ਵਿੱਚ ਆ ਕੇ ਪੀਸ ਗਏ ਨੇ। ਤੂੰ ਹੀ ਵਿਕਾਰਾਂ ਦੀ ਚੱਕੀ ਦੇ ਵਿੱਚ, ਔਗਣਾਂ ਦੀ ਚੱਕੀ ਦੇ ਵਿੱਚ ਪੀਸ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਭੁਲਾ ਕੇ ਆਪਣੇ ਜੀਵਨ ਨੂੰ ਵਿਅਰਥ ਇਸ ਸੰਸਾਰ ਤੋਂ ਗਵਾ ਕੇ ਚਲਾ ਜਾਵੇਗਾ। ਸੋ ਸਤਿਗੁਰੂ ਸਾਹਿਬ ਜੀ ਇੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਚਰਨਾਂ ਦੇ ਨਾਲ ਜੁੜੇ ਹੋਏ ਗੁਰਮੁਖ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ, ਸਤਿਗੁਰ ਸਾਹਿਬ ਜੀ ਆਰੰਭ ਦੀ ਪੰਗਤੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਆਪੇ ਆਪ ਖਾਏ। ਆਪੇ ਆਪ ਖਾਏ ਤੋਂ ਭਾਵ ਕੀ ਹੈ? ਆਪੇ ਪਰਮਾਤਮਾ, ਆਪ ਮੈਂ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣ ਕੇ ਗੁਰੂ ਦੇ ਉਪਦੇਸ਼ ਤੇ ਚੱਲਦੇ ਆ, ਆਪਣੇ ਆਪੇ ਨੂੰ ਪਰਮਾਤਮਾ ਦੇ ਵਿੱਚ ਮਿਲਾ ਲੈਂਦਾ ਹੈ। ਆਪੇ ਆਪ ਖਾਏ, ਫਿਰ ਕੀ ਕਰੇ? ਹਉ ਮਿਟੈ, ਆਪਣਾ ਆਪਾ ਗਵਾ ਲੈਂਦਾ, ਆਪਣੇ ਆਪੇ ਨੂੰ ਮਿਟ ਲੈਂਦਾ, ਆਪਣੀ ਮੈਂ ਨੂੰ ਮਾਰ ਲੈਂਦਾ। ਤੇ ਇਹ ਸੰਭਵ ਕਦੋਂ ਹੋਵੇਗਾ? ਦੂਸਰੀ ਪੰਗਤੀ ਵਿੱਚ ਸਤਿਗੁਰੂ ਜੀ ਦੱਸਦੇ ਨੇ, ਸਤਿਗੁਰੂ ਜੀ ਕਹਿੰਦੇ ਅਣ ਦਿਨ ਹਰ ਰਸ ਗੀਤ ਗਵਈਆ। ਅਣ ਦਿਨ, ਦਿਨ ਰਾਤ ਹਰ ਸਮੇਂ ਜਿਹੜਾ ਮਨੁੱਖ ਆਪਣੇ ਆਪੇ ਨੂੰ ਮਾਰ ਲੈਂਦਾ ਹੈ, ਆਪਣੇ ਆਪੇ ਨੂੰ ਪਰਮਾਤਮਾ ਵਿੱਚ ਅਭੇਦ ਕਰ ਲੈਂਦਾ, ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦਰ ਤੇ ਆ ਕੇ ਗੁਰੂ ਦੇ ਉਪਦੇਸ਼ ਤੇ ਚੱਲ ਕੇ, ਫਿਰ ਸਤਿਗੁਰੂ ਜੀ ਆਖਦੇ ਉਹ ਅਣ ਦਿਨ ਹਰ ਸਮੇਂ ਫਿਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਹੀ ਗੀਤ ਗਾਉਂਦਾ ਹੈ। ਉਹ ਕਦੇ ਮੈਂ ਨਹੀਂ ਕਰਦਾ, ਉਹ ਕਦੇ ਮੇਰੀ ਮੇਰੀ ਨਹੀਂ ਕਰਦਾ। ਉਹ ਸੰਸਾਰ ਵਿੱਚ ਵਿਚਰਦੇ ਆ, ਆਪਣੀਆਂ ਜ਼ਿੰਮੇਵਾਰੀਆਂ ਨੂੰ, ਆਪਣੇ ਫਰਜ਼ਾਂ ਨੂੰ ਨਿਭਾਉਂਦਾ ਹੋਇਆ, ਆਪਣੇ ਫਰਜ਼ ਨਿਭਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਕਦੇ ਇਹ ਨਹੀਂ ਆਖਦਾ ਇਹ ਮੈਂ ਨਿਭਾਇਆ, ਇਹ ਮੈਂ ਕੀਤਾ। ਉਹ ਆਪਣੀ ਮੈਂ ਮੇਟ ਲੈਂਦਾ, ਆਪਣੇ ਆਪ ਨੂੰ ਪਰਮਾਤਮਾ ਵਿੱਚ ਅਭੇਦ ਕਰ ਲੈਂਦਾ। ਉਹ ਸਦਾ ਹੀ ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਹੀ ਗੀਤ ਗਾਉਂਦਾ ਹੈ।
ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ।
ਫਿਰ ਜਦੋਂ ਅੱਠੇ ਪੈਰ ਪਰਮਾਤਮਾ ਦੇ ਗੁਣ ਗਾਉਂਦਾ ਹੈ, ਗੁਰਮੁਖ ਪਰਚੈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਸਦਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਜਦੋਂ ਪਰਚਿਆ ਰਹਿੰਦਾ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਪਰਚੇ ਰਹਿਣ ਕਰਕੇ, ਸਦਾ ਰਸਨਾ ਤੇ ਗੁਰੂ ਦਾ ਨਾਮ ਸਿਮਰਨ ਹੋਣ ਕਰਕੇ, ਇਹ ਦੇਹੀ, ਇਹ ਸਰੀਰ ਜਿਹੜਾ ਹੈ ਕੰਚਨ ਵਰਗਾ ਹੋ ਜਾਂਦਾ ਸ਼ੁੱਧ। ਗੁਰਮੁਖ ਪਰਚੈ ਕੰਚਨ ਕਾਇਆ, ਇਹ ਕਾਇਆ, ਇਹ ਸਰੀਰ ਸ਼ੁੱਧ ਹੋ ਜਾਂਦਾ, ਕੰਚਨ ਵਰਗਾ, ਸੋਨੇ ਵਰਗਾ, ਫਿਰ ਇਹਨੂੰ ਵਿਸ਼ੇ ਵਿਕਾਰਾਂ ਦੇ ਰੋਗ ਨਹੀਂ ਲੱਗਦੇ। ਸਾਡੇ ਤਨ ਨੂੰ ਜਿਹੜੇ ਜਿੰਨੇ ਵੀ ਰੋਗ ਲੱਗੇ ਨੇ ਨਾ, ਆਦ ਵਿਆਦ ਉਪਾਦ ਆਦਿਕ ਜਿੰਨੇ ਵੀ ਰੋਗ ਨੇ, ਇਹਨਾਂ ਰੋਗਾਂ ਦਾ ਲੱਗਣ ਦਾ ਇੱਕੋ ਇੱਕੋ ਕਾਰਨ ਹੈ ਕਿ ਅਸੀਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਨੂੰ ਪਰਮੇਸ਼ਰ ਤੇ ਭੁੱਲੇ ਹਾਂ। ਵਿਆਪਨ ਸੱਭੇ ਰੋਗ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਵਿਸਾਰ ਕੇ ਸਾਰੇ ਰੋਗ ਲੱਗਦੇ ਨੇ। ਜਦੋਂ ਨਾਮ ਚੇਤੇ ਹੈ, ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਹੈ, ਗੁਰਮੁਖ ਪਰਚੈ, ਗੁਰੂ ਦੇ ਨਾਮ ਵਿੱਚ ਪਰਚਿਆ ਹੋਇਆ, ਫਿਰ ਕੰਚਨ ਕਾਇਆ, ਇਹ ਸਰੀਰ ਵੀ ਕੰਚਨ ਵਰਗਾ ਅਰੋਗ ਹੋ ਜਾਵੇਗਾ। ਇਹਨੂੰ ਕਾਮ ਕ੍ਰੋਧ ਲੋਹ ਮੋਹੰਕਾਰ ਆਦਿਕ ਜਿਹੜੇ ਰੋਗ ਨੇ ਉਹ ਲੱਗਣਗੇ ਨਹੀਂ। ਨਿਰਭਉ ਪਰਮਾਤਮਾ ਦੇ ਵਿੱਚ ਜੋਤੀ ਜੋਤ ਮਿਲਈ ਹੈ, ਉਹ ਆਪਣੀ ਜੋਤ ਨੂੰ ਉਸ ਜੋਤੀ ਸਰੂਪ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਅਭੇਦ ਕਰ ਲਵੇਗਾ।
ਮੈਂ ਹਰ ਹਰ ਨਾਮ ਅਧਾਰ ਰਮਈਆ,
ਸਰਹਾਉ ਦੇ ਬਚਨਾਂ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੇਰਾ ਤਾਂ ਆਸਰਾ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੀ ਹੈ। ਮੈਂ ਹਰ ਹਰ ਨਾਮ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਨਾਮ ਹੀ, ਰਮੇ ਹੋਏ ਵਾਹਿਗੁਰੂ ਰਮਈਆ ਦਾ ਨਾਮ ਹੀ ਮੇਰਾ ਆਸਰਾ ਹੈ, ਮੇਰਾ ਸਹਾਰਾ ਹੈ।
ਖਿਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜ੍ਹਈਆ।
ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਟਿਕ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਪਰਚ ਜਾਂਦਾ ਹੈ, ਖਿਣ ਪਲ ਰਹਿ ਨਾ ਸਕੋ ਬਿਨ ਨਾਵੈ, ਫਿਰ ਉਹ ਇੱਕ ਖਿਣ ਵੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਤੋਂ ਵਿਸਰਦਾ ਤੇ ਉਹਨੂੰ ਪ੍ਰਤੀਤ ਹੁੰਦਾ ਕਿ ਉਹਦੀ ਮੌਤ ਹੋ ਗਈ ਹੈ, ਨਾਮ ਦੇ ਨਾਲ ਉਹ ਟੁੱਟ ਗਏ। ਦੋ ਤਰ੍ਹਾਂ ਦੀ ਮੌਤ, ਇੱਕ ਸਰੀਰਕ ਮੌਤ ਹੈ, ਇੱਕ ਆਤਮਕ ਮੌਤ ਹੈ। ਸਰੀਰਕ ਮੌਤ ਅਵਸ਼ ਹੈ, ਰਾਣਾ ਰੋ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਸਰੀਰਕ ਮੌਤ ਅਵਸ਼ ਹੈ, ਆਤਮਕ ਮੌਤ ਹੈ, ਸਰੀਰਕ ਮੌਤ ਇੱਕ ਵਾਰੀ ਆਉਣੀ ਹੈ। ਜਦੋਂ ਗਣ ਘਾਲੇ ਸਭ ਦਿਵਸ ਸਾਸ ਨੇ ਵਢਣ ਘਟਣ ਤੇ ਸਾਰ, ਜਦੋਂ ਪਰਮਾਤਮਾ ਦੇ ਬਖਸ਼ਿਸ਼ ਕੀਤੇ ਹੋਏ ਗਿਣਤੀ ਦੇ ਸਵਾਸ ਸਾਡੇ ਪੂਰੇ ਹੋ ਗਏ, ਉਦੋਂ ਸਰੀਰਕ ਮੌਤ ਆ ਜਾਣੀ ਹੈ। ਇਹ ਟਲ ਸੱਚਾਈ ਹੈ, ਇਹਨੂੰ ਕੋਈ ਮੇਟ ਨਹੀਂ ਸਕਦਾ। ਦੂਸਰੀ ਮੌਤ ਹੈ ਆਤਮਕ ਮੌਤ, ਉਹ ਉਦੋਂ ਆਉਂਦੀ ਹੈ ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਸ਼ਰਨ ਨੂੰ ਛੱਡ ਕੇ ਪਰਮਾਤਮਾ ਦੀ ਸ਼ਰਨ ਤੋਂ ਦੂਰ ਹੋ ਜਾਂਦੇ ਹਾਂ, ਫਿਰ ਆਤਮਕ ਮੌਤੇ ਮਰਦੇ ਹਾਂ। ਤੇ ਇਹ ਆਤਮਕ ਮੌਤ ਵਾਰ ਵਾਰ ਆਉਂਦੀ ਹੈ, ਆਤਮਕ ਮੌਤੇ ਮਰਦੇ ਹਾਂ, ਸੋਝੀ ਆਉਂਦੀ ਹੈ, ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਭੁੱਲ ਜਾਂਦੇ ਹਾਂ, ਫਿਰ ਗੁਰੂ ਦੀ ਸ਼ਰਨ ਤੋਂ ਦੂਰ ਚਲੇ ਜਾਂਦੇ ਹਾਂ। ਸੋ ਵਾਰ ਵਾਰ ਆਤਮਕ ਮੌਤੇ ਮਰਦੇ ਹਾਂ। ਸਤਿਗੁਰ ਸਾਹਿਬ ਜੀ ਆਖਦੇ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਰੰਗਿਆ ਗਿਆ, ਖਿਨ ਪਲ ਹਾਰਾ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਰੰਗਿਆ ਗਿਆ, ਉਹ ਸਦਾ ਹੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਪਾਠ ਨੂੰ, ਉਹਦੀ ਸਿਫਤ ਸਲਾਹ ਨੂੰ ਪੜ੍ਹਦੇ ਰਹਿੰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ।
ਰਹਾਓ
ਰਹਾਓ, ਠਹਿਰਾਓ ਦੇ ਕੇ ਸਤਿਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ।
ਏਕ ਗਿਰਹੋ ਦਸ ਦੁਆਰ ਹੈ ਜਾ ਕੇ, ਅਹਿਨਿਸ ਤਸਕਰ ਪੰਜ ਚੋਰ ਲਗਈਆ।
ਏਕ ਗ੍ਰਹਿ, ਸਰੀਰ ਰੂਪੀ ਘਰ, ਸਾਡਾ ਇੱਕ ਇਹ ਸਰੀਰ ਰੂਪੀ ਘਰ ਹੈ, ਦਸ ਦੁਆਰ ਹੈ ਜਾ ਕੇ, ਦਸ ਦੁਆਰੇ ਨੇ ਇਹਦੇ। ਸਲੋਕ ਸੰਸਕ੍ਰਿਤੀ ਦੇ ਵਿੱਚ ਵੀ ਸਤਿਗੁਰੂ ਜੀ ਆਖਦੇ, ਨਵੰਤ ਦੁਆਰੰ ਭੀਤ ਰਹਿਤੇ ਆ, ਵਾਹਿ ਰੂਪ ਅਸਥਮਨ। ਨੌ ਦੁਆਰੇ ਪ੍ਰਗਟ ਨੇ, ਦਸਵਾਂ ਜਿਹੜਾ ਆਪਾਂ ਗੁਪਤ ਕਹਿੰਦੇ ਹਾਂ, ਦਸਮ ਦੁਆਰ। ਹੁਣ ਇੱਕ ਘਰ ਦੇ ਵਿੱਚ ਸਤਿਗੁਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਉੱਥੇ ਅਨੰਤ ਦੁਆਰੰਗ ਭੀਤ ਰਹਿਤੇ ਆ। ਭੀਤ ਆਖਦੇ ਨੇ ਦਰਵਾਜ਼ੇ ਨੂੰ। ਇਹ ਕਾਇਆ ਸਰੀਰ ਦੇ ਨੌ ਦਰਵਾਜ਼ੇ ਨੇ ਅਤੇ ਤਖਤੇ ਲੱਗੇ ਹੀ ਨਹੀਂ ਹੋਏ, ਭੀਤ ਲੱਗੇ ਹੀ ਨਹੀਂ ਹੋਏ, ਦਰਵਾਜ਼ੇ ਲੱਗੇ ਹੀ ਨਹੀਂ ਹੋਏ, ਖੁੱਲ੍ਹੇ ਪਏ ਨੇ। ਹੁਣ ਜਿਸ ਘਰ ਦੇ ਨੌ ਦਰਵਾਜ਼ੇ ਖੁੱਲ੍ਹੇ ਨੇ, ਗਰਮੀ ਦਾ ਮੌਸਮ ਹੈ, ਜੇਠ ਦਾ ਮਹੀਨਾ ਲੰਘ ਕੇ ਗਿਆ, ਹਨੇਰੀ ਝੱਖੜ ਆਉਂਦੇ ਨੇ ਇਸ ਮੌਸਮ ਦੇ ਵਿੱਚ, ਅਤੇ ਆਪਾਂ ਘਰਾਂ ਦੇ ਦਰਵਾਜ਼ੇ ਘੁੱਟ ਘੁੱਟ ਕੇ ਬੰਦ ਕਰਦੇ ਹਾਂ ਕਿ ਧੂੜ ਮਿੱਟੀ ਅੰਦਰ ਨਾ ਆ ਜਾਵੇ। ਆਪਾਂ ਜਿੰਨੇ ਮਰਜ਼ੀ ਘੁੱਟ ਕੇ ਦਰਵਾਜ਼ੇ ਬੰਦ ਕਰ ਲਈਏ, ਪਰ ਧੂੜ ਮਿੱਟੀ ਫਿਰ ਵੀ ਅੰਦਰ ਆ ਜਾਂਦੀ ਹੈ, ਦਰਵਾਜ਼ੇ ਹਾਲਾਂਕਿ ਬੰਦ ਨੇ। ਜਿੱਥੇ ਦਰਵਾਜ਼ੇ ਹੀ ਖੁੱਲ੍ਹੇ ਨੇ, ਫਿਰ ਉੱਥੇ ਵਿਸ਼ੇ ਵਿਕਾਰਾਂ ਦੀ ਮਿੱਟੀ ਅੰਦਰ ਆਉਣੀ ਤਾਂ ਸੁਭਾਵਿਕ ਹੈ। ਹੁਣ ਇਹਨਾਂ ਦਰਵਾਜ਼ਿਆਂ ਨੂੰ ਤੇ ਤਖਤੇ ਕਿਵੇਂ ਜੜੇ ਜਾਣੇ ਨੇ? ਉਹ ਗੁਰੂ ਦੀ ਸ਼ਰਨ ਵਿੱਚ ਆ ਕਰਕੇ। ਜਦੋਂ ਗੁਰੂ ਦੀ ਬਾਣੀ ਪੜਾਂਗੇ ਨਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜਾਂਗੇ ਨਾ, ਇਹ ਸਰਵਨੋ ਮੇਰਿਓ ਸੱਚ ਸੁਨੇ ਨੋ ਪਠਾਏ। ਹਰ ਇੱਕ ਸਰੀਰ ਦੇ ਅੰਗ ਨੂੰ ਸਤਿਗੁਰੂ ਸਮਝਾਉਂਦੇ ਨੇ, ਸਾਰਸਨਾ ਧਨ ਧਨ ਹੈ ਮੇਰੀ ਜ਼ਿੰਦਗੀ ਹੈ। ਸੋ ਸਤਿਗੁਰੂ ਜੀ ਆਖਦੇ ਇਸ ਕਾਇਆ ਸਰੀਰ ਦੇ ਨੌ ਦਰਵਾਜ਼ੇ ਨੇ, ਤੇ ਇਹਨਾਂ ਦਰਵਾਜ਼ਿਆਂ ਦੇ ਵਿੱਚੋਂ ਏਕ ਗ੍ਰਹਿ ਜਸ ਦੁਆਰ ਹੈ ਜਾਂ ਕਹਿ ਐਨਸ ਤਸਕਰ ਪੰਜ ਚੋਰ ਲਗਾਈ ਹੈ। ਐਨਸ ਦਿਨ ਰਾਤ ਪੰਜ ਜੋਰ ਨੇ ਜਿਹੜੇ, ਉਹ ਇਹਦੇ ਅੰਦਰ ਹੀ ਬੜੇ ਰਹਿੰਦੇ ਨੇ ਸਰੀਰ ਰੂਪੀ ਘਰ ਦੇ। ਉਹ ਪੰਜ ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ। ਹੁਣ ਇਹ ਪੰਜ ਚੋਰ ਅੰਦਰ ਹੀ ਬੈਠੇ ਨੇ ਮਨੁੱਖ ਦੇ। ਇੱਕ ਤਾਂ ਪਹਿਰੇਦਾਰੀ ਕਰੇਗਾ ਬੰਦਾ ਵੀ ਚੋਰ ਬਾਹਰੋਂ ਆਉਣੇ ਨੇ, ਤੇ ਜਿੱਥੇ ਚੋਰ ਘਰ ਦੇ ਵਿੱਚ ਹੋਣ ਉਸ ਘਰ ਨੂੰ ਲੁੱਟਣ ਤੋਂ ਫਿਰ ਆਪਾਂ ਕਿਵੇਂ ਬਚਾ ਸਕਦੇ ਹਾਂ? ਉਦੋਂ ਗੁਰੂ ਦੇ ਸ਼ਬਦ ਦਾ ਆਸਰਾ ਹੀ ਇਸ ਘਰ ਨੂੰ ਬਚਾਵੇਗਾ। ਸਤਿਗੁਰੂ ਜੀ ਆਖਦੇ ਇਸ ਕਾਇਆ ਰੂਪੀ ਘਰ ਨੂੰ ਦਸ ਦੁਆਰ ਨੇ ਜਿਹਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਪੰਜ ਚੋਰ ਇਹਦੇ ਅੰਦਰ ਬੈਠੇ ਹੋਏ ਹਨ।
ਧਰਮ ਅਰਥ ਸਭ ਹਿਰਲੇ ਜਾਵੇ ਹੈ, ਮਨ ਮੁਖ ਅੰਦਲੇ ਖਬਰ ਨਾ ਪਈਆ।
ਧਰਮ ਅਰਥ, ਧਰਮ ਅਰਥ ਤੋਂ ਇੱਥੇ ਭਾਵ ਹੈ ਜਿਹੜੇ ਸਾਡੇ ਕੀਤੇ ਹੋਏ ਚੰਗੇ ਕਰਮ, ਸ਼ੁਭ ਗੁਣ, ਧਰਮ ਦੇ ਕਰਮ। ਸ਼ੁਭ ਗੁਣਾ ਰੂਪੀ ਜਿਹੜਾ ਧਨ ਹੈ, ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਪੰਜ ਤਸਕਰ, ਪੰਜ ਚੋਰ ਜਿਹੜੇ ਇਸ ਸਰੀਰ ਰੂਪੀ ਘਰ ਦੇ ਅੰਦਰ ਬੈਠੇ ਨੇ, ਹਿਰ ਲੈ ਜਾਵੇ, ਇਹ ਲੁੱਟ ਕੇ ਲੈ ਜਾਂਦੇ ਨੇ, ਲੁੱਟ ਰਹੇ ਨੇ, ਲੁੱਟੀ ਜਾ ਰਹੇ ਨੇ, ਪਰ ਮਨਮੁਖ ਅੰਦਲੇ ਖਬਰ ਨਾ ਪਈ ਹੈ। ਇਹ ਮਨੁੱਖ ਮਨਮੁਖ ਆਪਣੇ ਮਨ ਨੂੰ ਮੁਖੀ ਰੱਖਦੇ, ਆਪਣੇ ਮਨ ਦੇ ਪਿੱਛੇ ਤੁਰਦਾ, ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦਾ ਉਪਦੇਸ਼ ਨਹੀਂ ਧਾਰਨ ਕਰਦਾ, ਗੁਰੂ ਦੇ ਦਰਸਾਏ ਮਾਰਗ 'ਤੇ ਨਹੀਂ ਚੱਲਦਾ। ਇਸੇ ਕਰਕੇ ਇਹਨੂੰ ਖਬਰ ਹੀ ਨਹੀਂ ਹੈ, ਇਹਨੂੰ ਧਿਆਨ ਹੀ ਨਹੀਂ ਕਿ ਮੈਂ ਮੇਰੇ ਸ਼ੁਭ ਗੁਣ ਜਿਹੜੇ ਨੇ, ਮੇਰੇ ਕਰਮ ਧਰਮ ਜਿਹੜੇ ਨੇ, ਉਹ ਪੰਜ ਵਿਕਾਰ ਲੁੱਟੀ ਜਾ ਰਹੇ ਨੇ, ਮਨਮੁਖ ਅੰਦਲੇ ਖਬਰ ਨਾ ਪਈਆ।
ਕੰਚਨ ਕੋਟ ਬਹੁ ਮਾਨਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ।
ਕੰਚਨ ਕੋਟ, ਇਹ ਜਿਹੜਾ ਸਰੀਰ ਹੈ ਨਾ, ਇਹ ਸੋਨੇ ਦੇ ਕਿਲੇ ਦੇ ਸਮਾਨ ਹੈ, ਸੋਨੇ ਦੇ ਕਿਲੇ ਦੇ ਸਮਾਨ ਹੈ। ਇਸ ਕਾਇਆ ਰੂਪੀ, ਇਹ ਸਰੀਰ ਰੂਪੀ ਸੋਨੇ ਦੇ ਕਿਲੇ ਦੇ ਵਿੱਚ ਮਾਣਕ, ਮੋਤੀ, ਹੀਰੇ, ਜਵਾਹਰ ਆਦਿਕ ਸ਼ੁਭ ਗੁਣ ਉਹ ਭਰੇ ਪਏ ਨੇ। ਉਹਨਾਂ ਸ਼ੁਭ ਗੁਣਾਂ ਨੂੰ ਜਾ ਕੇ ਗਿਆਨ ਤੱਤ ਲਿਵ ਲਈ ਹੈ। ਇਹਨਾਂ ਦੀ ਪਛਾਣ ਉਹਨਾਂ ਨੂੰ ਇਹਨੇ ਜਿਹੜੇ ਜਾਗੇ ਨੇ, ਗਿਆਨ ਤੱਤ ਜਿਹੜੇ ਸੁਚੇਤ ਨੇ, ਜਿਹੜੇ ਜਾਗਦੇ ਨੇ, ਜਿਨ੍ਹਾਂ ਨੂੰ ਇਹ ਡਰ ਹੈ, ਇਹ ਭੈ ਹੈ ਕਿ ਇਹ ਸ਼ੁਭ ਗੁਣਾ ਰੂਪੀ ਮੋਤੀ ਨੇ ਜਿਹੜੇ, ਇਹ ਮੇਰੇ ਇਹ ਵਿਕਾਰ, ਇਹ ਕਾਮ ਕ੍ਰੋਧ ਲੋਭ ਹੰਕਾਰ, ਇਹ ਪੰਜ ਚੋਰ, ਇਹ ਪੰਜ ਤਸਕਰ ਕਿਤੇ ਲੈ ਨਾ ਜਾਣ। ਉਹ ਸਦਾ ਹੀ ਫਿਰ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦੇ ਚਰਨਾਂ ਦੇ ਨਾਲ ਸੁਰਤੀ ਜੋੜੀ ਰੱਖਦੇ ਨੇ, ਲਿਵ ਜੋੜੀ ਰੱਖਦੇ ਨੇ, ਕਿਉਂਕਿ ਇਹਨਾਂ ਸ਼ੁਭ ਗੁਣਾਂ ਨੂੰ ਰੂਪ ਹੀਰੇ ਮੋਤੀਆਂ ਨੂੰ ਬਚਾਉਣ ਦਾ ਇੱਕੋ ਇੱਕ ਇਹੋ ਹੀ ਉਪਰਾਲਾ ਹੈ, ਇਹੋ ਯਤਨ ਹੈ, ਪਰਮਾਤਮਾ ਦਾ ਨਾਮ। ਅੱਖਾਂ ਦੇ ਰਾਹੀਂ, ਸਰਵਣਾਂ ਦੇ ਰਾਹੀਂ, ਰਸਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ, ਜਿਹੜੇ ਸਾਡੇ ਦਸ ਦੁਆਰ ਨੇ, ਇਹਨਾਂ ਨੂੰ ਵਸ ਵਿੱਚ ਕਰਕੇ, ਇਹਨਾਂ ਨੂੰ ਕੰਟਰੋਲ ਵਿੱਚ ਕਰਕੇ, ਪਰਮਾਤਮਾ ਦੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਮ ਰਸ ਦੇ ਵਿੱਚ, ਰਸਾਂ ਕਸਾਂ ਦੇ ਸਵਾਦਾਂ ਨੂੰ ਤਿਆਗ ਕੇ ਨਾਮ ਰਸ ਦੇ ਵਿੱਚ ਜੋੜਨਾ। ਅਤੇ ਜਿਨ੍ਹਾਂ ਨੇ ਸਤਿਗੁਰੂ ਜੀ ਆਖਦੇ ਪਰਮਾਤਮਾ ਦੇ ਨਾਮ ਰਸ ਵਿੱਚ ਜੋੜ ਲਿਆ, ਲਿਵ ਲਾ ਲਈ ਹੈ, ਉਹ ਇਹਨਾਂ ਹੀਰੇ ਮੋਤੀ ਆਦਿਕ ਸ਼ੁਭ ਗੁਣ ਨੇ ਜਿਹੜੇ, ਉਹਨਾਂ ਨੂੰ ਬਚਾ ਲੈਂਦੇ ਹਨ।
ਤਸਕਰ ਹੇਰੂ ਆਏ ਲੁਕਾਨੇ, ਗੁਰ ਕੈ ਸ਼ਬਦ ਪਕੜ ਬੰਦ ਪਈਆ।
ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਰੱਖਿਆ, ਗੁਰੂ ਦੇ ਸ਼ਬਦ ਦੇ ਆਸਰੇ ਦੇ ਨਾਲ, ਗੁਰੂ ਦੀ ਸ਼ਰਨ ਦੇ ਸਦਕਾ ਉਹ ਸਚੇਤ ਨੇ। ਉਹਨਾਂ ਨੂੰ ਪਤਾ ਇਹ ਪੰਜ ਅੰਦਰ ਹੀ ਲੁਕੇ ਹੋਏ ਨੇ, ਉਹ ਫਿਰ ਇਹਨਾਂ ਸ਼ੁਭ ਗੁਣਾਂ ਨੂੰ ਤਸਕਰ ਹੇਰੂ ਆਣ ਲੁਕਾਏ, ਗੁਰ ਕੈ ਸ਼ਬਦ ਪਕੜ ਬੰਦ ਪਈ ਹੈ। ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੀ ਸ਼ਰਨ ਲੈ ਕੇ ਉਹਨਾਂ ਪੰਜਾਂ ਨੂੰ, ਉਹਨਾਂ ਚੋਰਾਂ ਨੂੰ ਗੁਰਮੁਖਾਂ ਨੇ ਬੰਨ ਲਿਆ, ਕਾਬੂ ਵਿੱਚ ਕਰ ਲਿਆ, ਵਸ ਵਿੱਚ ਕਰ ਲਿਆ, ਆਪਣੇ ਸ਼ੁਭ ਗੁਣਾਂ ਨੂੰ ਉਹਨਾਂ ਨੂੰ ਉਹ ਲੁੱਟਣ ਨਹੀਂ ਦਿੰਦੇ।
ਹਰ ਹਰ ਨਾਮ ਪੋਤ ਬੋਹਿਥਾ, ਖੇਵਟ ਸ਼ਬਦ ਗੁਰ ਪਾਰ ਲੰਘਈਆ।
ਉਹ ਉਹਨਾਂ ਨੇ ਜਾਣ ਲਿਆ, ਉਹਨਾਂ ਨੇ ਸਮਝ ਲਿਆ ਕਿ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਜਹਾਜ਼ ਹੈ, ਜਹਾਜ਼ ਪੋਤ ਬੋਹਿਥਾ, ਪੋਤ ਤੋਂ ਭਾਵ ਵੀ ਜਹਾਜ਼ ਹੈ, ਬੋਹਿਥ ਤੋਂ ਭਾਵ ਵੀ ਜਹਾਜ਼ ਹੈ। ਜਿਵੇਂ ਆਪਾਂ ਕਿਸੇ ਕਰਮ ਨੂੰ ਕਰਦੇ, ਕੰਮ ਨੂੰ ਕਰਦੇ ਹੋਏ ਆਖੀਏ ਕਿ ਇਹ ਕੰਮ ਮੈਂ ਹੀ ਕੀਤਾ ਹੈ, ਮੈਂ ਹੀ। ਸੋ ਇੱਥੇ ਸਤਿਗੁਰੂ ਜੀ ਆਖ ਰਹੇ ਨੇ ਦਾਅਵੇ ਦੇ ਨਾਲ ਕਿ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਜਹਾਜ਼ ਹੈ, ਜਹਾਜ਼ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦਾ, ਹਰ ਹਰ ਨਾਮ ਪੋਤ ਬੋਹਿਥਾ। ਹੁਣ ਇਸ ਜਹਾਜ਼ ਦਾ ਖੇਵਟ, ਖੇਵਟ ਆਖਦੇ ਨੇ ਵਾਲਾ, ਇਹ ਦੋਵੇਂ ਸ਼ਬਦ ਜਿਹੜੇ ਨੇ ਸਮੁੰਦਰੀ ਪਾਣੀ ਵਿੱਚ ਚੱਲਣ ਵਾਲੇ ਜਹਾਜ਼ ਵਾਸਤੇ ਵੀ ਨੇ, ਪੋਤ ਵੀ ਅਤੇ ਬੋਹਿਥਾ ਵੀ, ਪਾਣੀ ਵਿੱਚ ਚੱਲਣ ਵਾਲੇ ਜਿਹੜੇ ਜਹਾਜ਼ ਨੇ। ਪਾਣੀ ਵਿੱਚ ਚੱਲਣ ਵਾਲੇ ਜਹਾਜ਼ ਨੂੰ ਚਲਾਉਣ ਵਾਲਾ ਕੌਣ ਹੁੰਦਾ ਹੈ? ਮਲਾ, ਖੇਵਟ ਆਖਦੇ, ਖੇਵਟ ਸ਼ਬਦ ਵਰਤੇ ਹੈ। ਖੇਵਟ ਕੌਣ ਹੈ, ਮਲਾਹ ਕੌਣ ਹੈ? ਖੇਵਟ ਸ਼ਬਦ ਗੁਰ, ਗੁਰੂ ਦਾ ਸ਼ਬਦ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਲਿਆ, ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਜਿਹੜਾ ਉਹਨੂੰ ਜਹਾਜ਼ ਬਣਾ ਲਿਆ, ਅਤੇ ਉਹ ਫਿਰ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਮ ਨੂੰ ਜਪ ਕੇ, ਨਾਮ ਰੂਪੀ ਬੇੜੇ 'ਤੇ ਚੜ੍ਹ ਕੇ, ਨਾਮ ਰੂਪੀ ਰਾਜ ਜਹਾਜ਼ 'ਤੇ ਚੜ੍ਹ ਕੇ ਪਾਰ ਲੰਘਈਆ। ਉਹ ਇਸ ਸੰਸਾਰ ਸਮੁੰਦਰ ਤੋਂ, ਵਿਕਾਰਾਂ ਦੇ ਇਸ ਸਮੁੰਦਰ ਤੋਂ, ਸੰਸਾਰ ਤੋਂ ਪਾਰ ਹੋ ਗਏ।
ਜਮ ਜਾ ਗਾਤੀ ਨੇੜ ਨਾ ਆਵੇ, ਨਾ ਕੋ ਤਸਕਰ ਚੋਰ ਲਗਈਆ।
ਜਮ ਜਾ ਗਾਤੀ, ਜਮ ਮਸੂਲੀਏ, ਜਿਹੜੇ ਅਸੀਂ ਵਿਖਾਵੇ ਦੇ ਕਰਮ ਧਰਮ ਕਰਦੇ ਹਾਂ ਨਾ, ਪੰਜਵੇਂ ਪਾਤਸ਼ਾਹ ਜੀ ਪਾਵਨ ਬਚਨ ਆਖਦੇ ਨੇ ਕਿ ਉਹ ਸਾਡੇ ਵਿਖਾਵੇ ਦੇ ਕਰਮ ਧਰਮ ਜਿਹੜੇ ਨੇ, ਜਮ ਰੂਪ ਮਸੂਲੀਏ ਜਿਹੜੇ ਨੇ, ਉਹ ਰਾਹ ਵਿੱਚ ਹੀ ਲੁੱਟ ਲੈਂਦੇ ਨੇ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਾਮ ਜਗਾਤੀ ਲੁੱਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਅਗਤੇ ਸਤਿਗੁਰ ਜੀ ਜਿਹੜਾ ਕਰਮ ਧਰਮ ਅਸੀਂ ਵਿਖਾਵੇ ਦੇ ਕਰਦੇ ਹਾਂ, ਕਰਮ ਧਰਮ ਪਾਖੰਡ ਜੋ ਦਿਸੈ, ਉਹ ਜਮ ਮਸੂਲੀਆਂ ਨੇ ਰਾਹ ਵਿੱਚ ਲੁੱਟ ਲੈਣਾ। ਇਸ ਕਰਕੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਤੇ ਜਿਨ੍ਹਾਂ ਨੇ ਨਿਰਵਾਣ ਕੀਰਤਨ ਕਰਤੇ ਦਾ ਗਾਇਆ, ਪਰਮੇਸ਼ਰ ਦੀ ਸਿਫਤ ਸਲਾਹ ਕੀਤੀ, ਫਿਰ ਸਤਿਗੁਰ ਸਾਹਿਬ ਜੀ ਆਖ ਰਹੇ ਨੇ ਜਮ ਜਾ ਗਾਤੀ ਨੇੜ ਨਾ ਆਵੇ। ਇਹ ਜਮ ਰੂਪੀ ਮਸੂਲੀਏ ਖਰਾਜ ਲੈਣ ਵਾਸਤੇ, ਮਸੂਲ ਲੈਣ ਵਾਸਤੇ, ਟੈਕਸ ਲੈਣ ਵਾਸਤੇ ਉਹਨਾਂ ਦੇ ਨੇੜੇ ਨਹੀਂ ਆਉਂਦੇ, ਉਹਨਾਂ ਦੇ ਨੇੜੇ ਨਹੀਂ ਆਉਂਦੇ ਜਮ ਜਗਾਤੀ ਨੇੜ ਨਾ ਆਵੇ। ਤਸਕਰ ਨਾ ਕੋ ਤਸਕਰ ਚੋਰ ਲਗਈਆ, ਫਿਰ ਨਾ ਕੋਈ ਉਹਨਾਂ ਨੂੰ ਠੱਗ ਤੇ ਨਾ ਕੋਈ ਚੋਰ ਲੱਗ ਸਕਦਾ ਜਿਹੜੇ ਨਾਮ ਦੇ ਬੇੜੇ ਤੇ ਚੜੇ ਹੋਏ ਹਨ।
ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ।
ਤੇ ਹਰ ਜਸ ਗਾਵੈ ਸਦਾ ਦਿਨ ਰਾਤੀ, ਮੈਂ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਦਿਨ ਰਾਤ ਹਰ ਸਮੇਂ ਗਾ ਰਿਹਾ, ਹਰ ਸਮੇਂ ਉਸ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਪ ਰਿਹਾ। ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਪਈਐ। ਪਰ ਜੇ ਮੈਂ ਉਸ ਪਰਮਾਤਮਾ ਦਾ ਜਸ ਕਰ ਰਿਹਾ, ਜੇ ਮੈਂ ਉਸ ਪਰਮਾਤਮਾ ਦੀ ਵਡਿਆਈ ਕਰ ਰਿਹਾ ਤੇ ਮਨ ਵਿੱਚ ਇਹ ਹੰਕਾਰ ਨਾ ਕਰਾਂ ਕਿ ਮੈਂ ਸੰਪੂਰਨ ਵਡਿਆਈ ਸੰਪੂਰਨ ਉਸ ਪਰਮਾਤਮਾ ਦਾ ਜਸ ਕਰ ਰਿਹਾ, ਉਹਦਾ ਅੰਤ ਨਹੀਂ ਲਿਆ ਜਾ ਸਕਦਾ। ਪਰਮਾਤਮਾ ਦੇ ਗੁਣ ਗਾਉਂਦੇ ਆ, ਪਰਮਾਤਮਾ ਦਾ ਜਸ ਕਰਦੇ ਆ, ਮੈਂ ਹਰ ਜਸ ਕਹਿਤੇ ਅੰਤ ਨਾ ਪਈ, ਅੰਤ ਨਹੀਂ ਲੈ ਸਕਦੇ ਉਸ ਪਰਮਾਤਮਾ ਦਾ। ਜਸ ਕਰਨਾ ਜ਼ਰੂਰੀ, ਵਡਿਆਈ ਕਰਨੀ ਉਸ ਪਰਮਾਤਮਾ ਦਾ, ਸਿਮਰਨ ਕਰਨਾ, ਨਾਮ ਜਪਣਾ, ਪਰ ਨਾਮ ਜਪ ਕੇ ਸਿਮਰਨ ਕਰਕੇ ਉਹਦੀ ਵਡਿਆਈ ਕਰਕੇ ਆਖੀਏ ਕਿ ਅਸੀਂ ਹੁਣ ਅੰਤ ਲੈ ਲਿਆ, ਸਤਿਗੁਰੂ ਜੀ ਆਖਦੇ ਅੰਤ ਨਹੀਂ ਲੈ ਸਕੀਦਾ।
ਗੁਰਮੁਖ ਮਨੁਆ ਇਕਤ ਕਰ ਆਵੇ, ਮਿਲੋ ਗੋਪਾਲ ਨਿਸ਼ਾਨ ਬਜਈਆ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਗੁਰਮੁਖ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ, ਗੁਰੂ ਪਿਆਰੀ ਸੰਗਤ ਜੀ, ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਦਾ ਮੁੱਖ ਗੁਰੂ ਵੱਲ ਘੱਟ ਹੈ ਤੇ ਆਸੇ ਪਾਸੇ ਜ਼ਿਆਦਾ ਹੈ। ਗੁਰੂ ਦੀ ਬਾਣੀ ਦਾ ਆਸਰਾ ਸਿੱਖ ਨਹੀਂ ਲੈਂਦਾ, ਇਹ ਕਬਰਾਂ ਦਾ ਆਸਰਾ ਲੈਂਦਾ ਫਿਰਦਾ, ਇਹ ਮੜੀਆਂ ਦਾ ਆਸਰਾ ਲੈਂਦਾ ਫਿਰਦਾ, ਇਹ ਸਰੀਰਾਂ ਦਾ ਆਸਰਾ ਲੈਂਦਾ ਫਿਰਦਾ, ਸਰੀਰਾਂ ਤੋਂ ਮੁਕਤੀ ਭਾਲਦਾ, ਇਹ ਮੜੀਆਂ ਤੋਂ ਮੁਕਤੀ ਭਾਲਦਾ, ਇਹ ਕਬਰਾਂ ਤੋਂ ਮੁਕਤੀ ਭਾਲਦਾ, ਇਹ ਜਠੇਰੇ ਪੂਜਦਾ ਫਿਰਦਾ। ਪਰ ਗੁਰੂ ਨੇ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਖਾਲਸੇ ਦੀ ਸਾਜਨਾ ਕੀਤੀ ਤੇ ਨੰਦੇੜ ਦੀ ਧਰਤੀ ਤੇ ਸਤਿਗੁਰੂ ਸਾਹਿਬ ਜੀ ਨੇ ਜਦੋਂ ਆਪਣੇ ਸਰੀਰ ਨੂੰ ਸੰਕੋਚ ਕੇ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਟਿਕਾਈ ਤਾਂ ਹੁਕਮ ਕੀਤਾ ਖਾਲਸੇ ਨੂੰ, ਕਿਉਂਕਿ ਸਤਿਗੁਰੂ ਜੀ ਨੇ ਖਾਲਸੇ ਨੂੰ ਆਪਣਾ ਪੁੱਤਰ ਬਣਾਇਆ, ਆਪਣਾ ਪੁੱਤਰ ਹੋਣ ਦੇ ਹੱਕ ਦੇ ਨਾਲ, ਇੱਕ ਪਿਤਾ ਦੇ ਹੱਕ ਦੇ ਨਾਲ ਸਤਿਗੁਰੂ ਜੀ, ਕਿਉਂਕਿ ਹੁਕਮ ਜਿਹੜਾ ਉਹ ਆਪਣੇ ਨੂੰ ਕੀਤਾ ਜਾਂਦਾ, ਬਗਾਨੇ ਨੂੰ ਬੇਨਤੀ ਕੀਤੀ ਜਾਂਦੀ ਹੈ, ਹੁਕਮ ਆਪਣੇ ਨੂੰ ਕੀਤਾ ਜਾਂਦਾ। ਸਤਿਗੁਰੂ ਜੀ ਨੇ ਖਾਲਸੇ ਨੂੰ ਆਪਣਾ ਪੁੱਤਰ ਬਣਾ ਕੇ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਇਹ ਬਚਨ ਆਖੇ ਪਿਤਾ ਦੇ ਹੱਕ ਦੇ ਨਾਲ ਖਾਲਸੇ ਨੂੰ ਇਹ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਲੇ। ਅਤੇ ਅਸੀਂ ਸਾਰੇ ਆਪਣੇ ਮਨਾਂ ਵਿੱਚ ਝਾਤ ਮਾਰੀਏ ਕਿ ਅਸੀਂ ਸ਼ਬਦ ਨੂੰ ਖੋਜਿਆ, ਕਿ ਅਸੀਂ ਸ਼ਬਦ ਵਿੱਚੋਂ ਪਰਮਾਤਮਾ ਨੂੰ ਲੱਭਣ ਦਾ ਯਤਨ ਕੀਤਾ। ਅਸੀਂ ਤਾਂ ਰੱਬ ਨੂੰ ਮੜੀਆਂ 'ਤੇ ਲੱਭਦੇ ਫਿਰਦੇ ਹਾਂ, ਅਸੀਂ ਤਾਂ ਰੱਬ ਨੂੰ ਸਰੀਰਾਂ ਵਿੱਚੋਂ ਲੱਭਦੇ ਫਿਰਦੇ ਹਾਂ, ਅਸੀਂ ਤਾਂ ਰੱਬ ਨੂੰ ਕਬਰਾਂ 'ਚੋਂ ਲੱਭਦੇ ਫਿਰਦੇ ਹਾਂ। ਸੋ ਸਤਿਗੁਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਭਾਈ, ਗੁਰਮੁਖ ਮਨੁਆ ਇਕਤ ਕਰ ਆਵੈ। ਜਿਹੜੇ ਗੁਰਮੁਖ ਬਣ ਗਏ ਨਾ ਜਿਨ੍ਹਾਂ ਨੇ, ਜੇ ਅਸੀਂ ਅਜੇ ਬਾਹਰ ਤੁਰੇ ਫਿਰਦੇ ਹਾਂ ਨਾ ਮੜੀਆਂ ਮਸਾਣਾਂ 'ਤੇ, ਸਰੀਰਾਂ ਦੇ ਨਾਲ ਜੁੜੇ ਹੋਏ ਹਾਂ, ਅਤੇ ਇਹਦਾ ਮਤਲਬ ਅਸੀਂ ਗੁਰਮੁਖ ਨਹੀਂ ਅਜੇ ਬਣੇ, ਅਸੀਂ ਗੁਰੂ ਦੀ ਸ਼ਰਨ ਨਹੀਂ ਅਜੇ ਲਈ, ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਲੈ ਆਏ। ਕਿਉਂਕਿ ਸਤਿਗੁਰੂ ਜੀ ਤਾਂ ਆਖ ਰਹੇ ਨੇ ਗੁਰਮੁਖ ਮਨਮਾ ਇਕਤ ਕਰ ਆਣਾ। ਜਿਹੜਾ ਗੁਰਮੁਖ ਬਣ ਗਿਆ ਉਹਦਾ ਤਾਂ ਮਨ ਟਿਕ ਗਿਆ ਬਸ ਗੁਰੂ ਦੀ ਸ਼ਰਨ ਵਿੱਚ, ਉਹ ਤਾਂ ਭਾਵੇਂ ਫਿਰ ਸੀਸ ਉੱਤੇ ਆਰੇ ਚੱਲਣ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਭਾਵੇਂ ਜਮੂਰਾਂ ਦੇ ਨਾਲ ਮਾਸ ਨੋਚਿਆ ਜਾਵੇ, ਫਿਰ ਉਹ ਗੁਰੂ ਦੀ ਸ਼ਰਨ ਨਹੀਂ ਛੱਡਦਾ, ਉਹ ਗੁਰੂ ਦੀ ਸ਼ਰਨ ਵਿੱਚ ਹੀ ਰਹਿੰਦਾ, ਉਹਦਾ ਮਨ ਗੁਰੂ ਦੇ ਵਿੱਚ ਚਰਨਾਂ ਵਿੱਚ ਟਿਕ ਜਾਂਦਾ। ਗੁਰਮੁਖ ਮਨਵਾ ਇਕਤ ਕਰ ਆਣਾ, ਮਿਲੋ ਗੋਪਾਲ ਨਿਸਾਨ ਬਜਈਆ। ਫਿਰ ਉਹ ਨਗਾਰੇ ਦੀ ਢੋਲ ਦੇ ਡਗੇ 'ਤੇ, ਨਗਾਰੇ ਦੀ ਚੋਟ 'ਤੇ ਇਹ ਆਖਦਾ ਕਿ ਮੈਂ ਹੁਣ ਉਸ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਿਆ, ਉਹਦੇ ਨਾਲ ਮਿਲ ਗਿਆ ਹਾਂ।
ਨੈਣੀ ਦੇਖ ਦਰਸ ਮਨ ਤ੍ਰਿਪਤੈ, ਸ਼ਰਵਨ ਬਾਣੀ ਗੁਰ ਸ਼ਬਦ ਸੁਣਈਆ।
ਕਿਉਂਕਿ ਨੈਣਾਂ ਦੇ ਨਾਲ ਉਹ ਸਾਰਿਆਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਜੋਤ ਵੇਖਦਾ, ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਵੇਖਦਾ, ਤੇ ਇਹ ਅੱਖਾਂ ਤ੍ਰਿਪਤ ਹੋ ਜਾਂਦੀਆਂ ਨੇ, ਇਹ ਨੇਤਰ ਤ੍ਰਿਪਤ ਹੋ ਜਾਂਦੇ ਨੇ। ਸਰਵਣੀ ਬਾਣੀ ਗੁਰ ਸ਼ਬਦ ਸੁਣੀ ਆ, ਸਰਵਣਾਂ ਦੇ ਨਾਲ ਗੁਰੂ ਦਾ ਸ਼ਬਦ ਸੁਣਦਾ ਹੈ।
ਸੁਣ ਸੁਣ ਆਤਮ ਦੇਵ ਹੈ ਭੀਨੇ, ਰਸ ਰਸ ਰਾਮ ਗੋਪਾਲ ਰਵਈਆ।
ਤੇ ਸੁਣ ਸੁਣ ਕੇ ਆਤਮ ਦੇਵ, ਆਤਮ ਦੇਵ ਤੋਂ ਭਾਵ ਹੈ ਸਾਡੀ ਇਹ ਜੀਵ ਆਤਮਾ, ਸਾਡਾ ਇਹ ਮਨ, ਸਾਡੀ ਇਹ ਜਿੰਦ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਰਾਮ ਗੋਪਾਲ ਰਵਈਆ, ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਸਿਮਰਨ ਦੇ ਵਿੱਚ ਜੁੜੀ ਹੋਈ ਹੈ।
ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ।
ਸੰਸਾਰ ਗੁਰੂ ਦੇ ਸ਼ਰਨ ਨੂੰ ਛੱਡ ਕੇ ਤ੍ਰੈ ਗੁਣੀ ਜਿਹੜੀ ਸੰਸਾਰ ਦੀ ਮਾਇਆ ਹੈ ਮਨੁੱਖ ਨੂੰ ਵਿਆਪਦੀ ਹੈ, ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤ੍ਰੈ ਗੁਣੀ ਮਾਇਆ ਜਿਹੜੀ ਮੋਹ ਦੇ ਵਿੱਚ ਤਾਣ ਹੋ ਕਰਕੇ ਗੁਰੂ ਦੀ ਸ਼ਰਨ ਤੋਂ ਟੁੱਟ ਕੇ ਸੰਸਾਰੀ ਜਿਹੜੀ ਤ੍ਰੈ ਗੁਣੀ ਮਾਇਆ ਹੈ ਉਹ ਵਿਆਪਦੀ ਹੈ, ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਚੌਥਾ ਪਦ ਤੁਰੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ।
ਫਿਰ ਉਹਨਾਂ ਦੀ ਬਿਰਤੀ ਜਿਹੜੀ ਹੈ ਭਾਈ ਘਨੱਈਏ ਵਾਲੀ ਬਣ ਜਾਂਦੀ ਹੈ, ਸਾਰੇ ਪਾਸੇ ਦੁਸ਼ਮਣ ਦੇ ਵਿੱਚ ਵੀ ਉਹ ਪਰਮਾਤਮਾ, ਦੁਸ਼ਮਣ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਵਸਦਾ ਨਜ਼ਰ ਆਉਂਦਾ ਹੈ, ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਇੱਕ ਏਕ ਦ੍ਰਿਸ਼ਟ ਸਭ ਸਮ ਕਰ ਜਾਣਾ, ਇੱਕੋ ਜਿਹੀ ਦ੍ਰਿਸ਼ਟੀ ਸਾਰਿਆਂ ਵਿੱਚ ਪਰਮਾਤਮਾ ਉਹਨੂੰ ਨਜ਼ਰ ਆਉਂਦਾ ਹੈ, ਸਾਰੇ ਪਾਸੇ ਉਸ ਬ੍ਰਹਮ ਦਾ ਪਰਮਾਤਮਾ ਦਾ ਹੀ ਪਸਾਰਾ ਪਸਰਿਆ ਹੋਇਆ ਨਜ਼ਰ ਆਉਂਦਾ ਹੈ।
ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ।
ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜੋਤ ਸਬਾਈ, ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਹੈ। ਗੁਰਮੁਖ ਆਪੇ ਅਲਖ ਲਖਈਆ, ਗੁਰਮ ਦੀ ਸ਼ਰਨ ਵਿੱਚ ਪੈ ਕੇ ਆਪਣੇ ਆਪੇ ਦੀ ਲਖਤਾ ਆਉਂਦੀ ਹੈ।
ਨਾਨਕ ਦੀਨ ਦਿਆਲ ਭਏ ਹੈ, ਭਗਤ ਭਾਏ ਹਰ ਨਾਮ ਸਮਈਆ।
ਅਖੀਰ ਵਿੱਚ ਸਤਿਗੁਰੂ ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਨਾਨਕ ਆਖ ਦੀਨਾਂ ਉੱਤੇ ਦਇਆ ਕਰਨ ਵਾਲੇ ਦੀਨ ਦਿਆਲ ਪਏ ਹੈ, ਸਾਡੇ ਉੱਤੇ ਕਿਰਪਾਲੂ ਹੋਏ ਨੇ, ਦਇਆ ਕੀਤੀ ਹੈ। ਭਗਤ ਭਾਏ ਹਰ ਨਾਮ ਸਮਈਆ, ਉਹਦੀ ਭਗਤੀ ਦੇ ਵਿੱਚ ਜੁੜ ਕੇ ਅਸੀਂ ਉਹਦੇ ਨਾਮ ਦੇ ਵਿੱਚ ਸਮਾ ਗਏ ਹਾਂ। ਸੋ ਇਹ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਪਾਵਨ ਬਚਨਾਂ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪੰਜਾਂ ਕਕਾਰਾਂ ਦੀ ਰਹਿਤ ਰੱਖ ਕੇ ਗੁਰੂ ਕੀ ਬਖਸ਼ਿਸ਼ ਕੀਤੀ ਰਹਿਤ ਪਰਹਿਤ ਨੂੰ ਅਪਣਾਉਂਦੇ ਹੋਏ ਮਨਮੁਖਤਾ ਨੂੰ ਤਿਆਗ ਕੇ ਗੁਰਮੁਖਾਂ ਵਾਲਾ ਜੀਵਨ ਬਖਸ਼ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ, ਬਾਣੀ ਬਾਣੇ ਦੇ ਧਾਰਨੀ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿਗੁਰੂ ਧੰਨ ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਨੇ ਆਪਣੀ ਗੋਦ ਵਿੱਚ ਬਿਠਾ ਆਪਣੇ ਪਾਵਨ ਬਚਨਾਂ ਦੀ ਵਿਚਾਰ ਕਰਵਾਈ। ਆਪ ਸਮੂਹ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੇ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਲਖ ਲਖਈਆ, ਨਾਨਕ ਦੀਨ ਦਿਆਲ ਪਏ ਹੈ, ਭਗਤ ਪਾਏ ਹਰ ਨਾਮ ਸੁਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।